समापे हानक सतगुरु कलयुग दाया समापे हानक सतगुरु कलयुग दाया भला ओसदा होएगा जिस नाम ते आया पातशाह गावा गुण तेरे कृपा कर दो पातशाह गावा गुण तेरे पातशाह गावा गुण तेरे कृपा कर दो पातशाह गावा गुण तेरे ਬਨਿਆਰ ਜੋਈ ਕਰੇ ਭਮਤੀ ਦਾਤਿਆ ਹੱਥ ਬਨਿਆਰ ਜੋਈ ਨਹੀਂ ਦਿਆਲੂ ਪਾਤਸ਼ਾਹ ਤੇਰੇ ਜਿਹਾ ਕੋਈ पातशाह गावा गुण तेरे कृपा कर दो पातशाह गावा गुण तेरे कृपा कर दो पातशाह गावा गुण तेरे
सतगुरु गुरु ग्रंथ साहिब महाराज जी के पावन पवित्र दरबार विच ऐतवार के दीवान दी हाजरियां भर लई जुड़ बैठे गुरु सुख गुरु खालसा जी समा मिले कुछ समय लिए आप जी के दर्शन दीदार करते हुए आप जी ने गुरमत के विचार की सांझ आरंभ करके गुरु इतिहास का कोई अलौकिक लासा नहीं पन्ना आप जी ने रूबरू पेश किया जाए इस तो पहला कि मैं आप संगतों का ध्यान इतिहास से उस पन्ने ते केंद्रित करा आपने सरवण किया साथी कविता की शक्ल में पातशाह के पावन चरणों में बेनती कर रहे सन पातशाह कृपा कर असी तेरा नाम जपी असी तेरे गुण गाइए यह भी बहुत वही समझने वाली गल है कि आम असी जे प्रचारक असी यह कहने कि नाम जपो गुरु की कृपा हो जाए ये कोई दोहरावा नहीं नाम जपण नाल गुरु की कृपा होंगी है बख्शिश होंगी है हकीकत है सत्य है अटल सच्चाई है पर यह भी हकीकत है कि जिन्ना चिर गुरु की कृपा ना हो उन्ना चिर नाम जप नहीं होंगे जप उदो होंगे जो यदि कृपा होता है यदा हमने पता लग जाएगा मैं आप जी फतेह बुलाने लगा ये दो बारी वाहगुरु शब्द है वाहगुरु नाम है जिन्हों से गुरु की कृपा है उन्होंने अपनी दुबान में दो बारी वाहगुरु शब्द कह के फतेह का सिमरन जरूर करना है तो फतेह में जो दो बारी वाहगुरु शब्द कहना अपनी जबान विचों यह साडा सिमरन हो जाएगा सिमरन करने मन एकाग्र होकर गुरु ग्रंथ साहिब महाराज के पावन चरणों जुड़ जाएगा तो मन जोड़ना ही सिख अपना मेन कर्तव्य समझता कि मेरा मन गुरु के चरणों जुड़ जाए आओ मन गुरु के चरणों जुड़िए फतेह प्रवान करो आखो जी वाहेगुरु जी का खालसा वाहेगुरु जी की फतेह। ਅੱਜ ਮੈਂ ਆਪ ਜੀ ਦੀ ਸੇਵਾ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਕੁਝ ਪੱਖ ਕਹਿਣ ਲੱਗਾ, ਗਿਣਵਾਂ ਮਿਣਵਾਂ ਦਾ ਸਮੇਂ। ਅਤੇ ਅੱਜ ਮੇਰੇ ਟੂਰ ਦਾ ਜਿਹੜਾ, ਜਿਵੇਂ ਪਿਛਲੇ 6 ਹਫ਼ਤਿਆਂ ਤੋਂ ਆਪ ਜੀ ਦੀ ਸੇਵਾ ਵਿੱਚ ਆਪਣੇ ਜਥੇ ਸਮੇਤ ਹਾਜ਼ਰ ਹਾਂ, ਅਤੇ ਅੱਜ ਦਿਨ ਦਾ ਆਖਰੀ ਦੀਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਈ ਵਾਰ ਅਸੀਂ ਖਬਰਾਂ ਪੜ੍ਹਦੇ ਹਾਂ, ਕੋਈ ਮਹਾਰਾਜ ਵਰਗਾ ਬਾਣਾ ਪਾ ਕੇ, ਕਲਗੀ ਲਾ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੀਆਂ ਰੀਸਾਂ ਕਰਨ ਦਾ ਯਤਨ ਕਰਦੇ, ਅਤੇ ਮੀਡੀਆ ਨੂੰ ਬਹੁਤ ਹਾਈਲਾਈਟ ਕਰਦਾ। ਅਤੇ ਮੈਂ ਇਤਿਹਾਸ ਦੇ ਪੰਨੇ ਆਪ ਜੀ ਦੀ ਸੇਵਾ ਕਹਿਣ ਲੱਗਾ, ਨਿਰਪੱਖਤਾ ਨਾਲ ਉਹ ਲੋਕ ਜਿਹੜੇ ਉਸ ਬੰਦੇ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਨੇ, ਆਪਣੇ ਮਨ ਵਿੱਚ ਵਿਚਾਰੇ ਹੋ ਕਿ ਦੁਨੀਆ ਦੇ ਇਤਿਹਾਸ ਵਿੱਚ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰ ਸਕਦਾ। ਇੱਥੋਂ ਆਪਾਂ ਆਪਣੀ ਗੱਲ ਸ਼ੁਰੂ ਕਰਨ ਲੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 3 ਮਹਿਲ, ਮਤਲਬ ਇਹ ਮਹਾਰਾਜ ਦੀਆਂ 3 ਸ਼ਾਦੀਆਂ ਨੇ। ਕਈ ਵਾਰੀ ਸਾਡੇ ਇਤਿਹਾਸਕਾਰਾਂ ਨੇ ਯਤਨ ਕੀਤਾ ਕਿ ਮਹਾਰਾਜ ਦੀ ਕੇਵਲ ਇੱਕੋ ਹੀ ਸ਼ਾਦੀ ਸਾਬਤ ਕੀਤੀ ਜਾਏ, ਲੇਕਿਨ ਸਮਾਂ, ਸਥਾਨ ਅਤੇ ਸੰਤਾਨ ਇਸ ਗੱਲ ਨੂੰ ਸਪਸ਼ਟ ਕਰਦੇ ਨੇ ਕਿ ਮਹਾਰਾਜ ਦੇ 3 ਮਹਿਲ। ਮਹਾਰਾਜ ਦੇ ਵੱਡੇ ਮਹਿਲਾਂ ਦਾ ਨਾਂ ਹੈ ਮਾਤਾ ਜੀਤੋ ਜੀ, ਮਹਾਰਾਜ ਦੇ ਦੂਜੇ ਮਹਿਲਾਂ ਦਾ ਨਾਂ ਮਾਤਾ ਸੁੰਦਰ ਕੌਰ, ਅਤੇ ਮਹਾਰਾਜ ਦੇ ਤੀਜੇ ਮਹਿਲਾਂ ਦਾ ਨਾਂ ਮਾਤਾ ਸਾਹਿਬ। ਸਤਿਗੁਰੂ ਮਹਾਰਾਜ ਦੇ ਜਿਹੜੇ 4 ਸਾਹਿਬਜ਼ਾਦੇ ਨੇ, ਉਹਨਾਂ ਵਿੱਚੋਂ 3 ਦੀ ਜਨਮਦਾਤੀ ਮਾਤਾ ਜੀਤੋ ਹੈ। ਸਾਹਿਬਜ਼ਾਦਾ ਅਜੀਤ ਸਿੰਘ ਮਾਤਾ ਸੁੰਦਰ ਕੌਰ ਦੇ ਉਦਰ ਤੋਂ ਪੈਦਾ ਹੋਏ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਮਾਤਾ ਜੀਤੋ ਦੇ ਉਦਰ ਤੋਂ ਪੈਦਾ ਹੋਏ। 1700 ਈਸਵੀ ਦਾ ਸਾਲ ਹੈ, ਖਾਲਸੇ ਦੀ ਸੱਜਣਾ ਹੋ ਚੁੱਕੀ ਹੈ ਅਤੇ ਮਾਂ ਬਿਮਾਰ ਹੋ ਗਏ। ਮਾਤਾ ਜੀਤੋ ਜਦੋਂ ਬਿਮਾਰ ਹੋਏ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਹੁਣ ਉਮਰ ਬਹੁਤੀ ਲੰਮੀ ਨਹੀਂ, ਮੌਤ ਬਿਲਕੁਲ ਨੇੜੇ ਆਈ ਹੈ। ਹਰ ਬੰਦੇ ਨੂੰ ਪਤਾ ਨਹੀਂ ਕਿ ਮੌਤ ਕਦੋਂ ਆਏਗੀ, ਪਰ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਬੰਦਗੀ ਕਰਨ ਵਾਲੇ, ਸੇਵਾ ਕਰਨ ਵਾਲੇ ਕੁਝ ਐਸੇ ਸੱਜਣ ਤੁਹਾਨੂੰ ਵੀ ਮਿਲੇ ਹੋਣਗੇ ਜਿਹੜੇ ਆਪਣੇ ਆਉਣ ਵਾਲੇ ਟਾਈਮ ਬਾਰੇ ਦੱਸ ਦਿੰਦੇ ਨੇ ਕਿ ਫਲਾਣੇ ਦਿਨ ਮੇਰਾ ਅੰਤਮ ਟਾਈਮ ਆ ਜਾਏਗਾ। ਬੰਦਗੀ ਕਰਨ ਵਾਲਿਆਂ ਨੂੰ ਆਤਮਕ ਅਨੁਭਵ ਹੋ ਜਾਂਦੇ, ਉਹਨਾਂ ਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ। ਅਤੇ ਮਾਤਾ ਜੀਤੋ ਨੇ ਇਸ ਗੱਲ ਦਾ ਖਿਆਲ ਆਇਆ, ਹੁਣ ਮੌਤ ਬਿਲਕੁਲ ਨੇੜੇ ਆਈਏ, ਅਟਲ ਸਚਾਈ ਨੂੰ ਪ੍ਰਵਾਨ ਕਰਦਿਆਂ ਇੱਕ ਦਿਨ ਪਿਆਂ ਮਾਤਾ ਜੀਤੋ ਦੇ ਮਨ ਵਿੱਚੋਂ ਇੱਕ ਖਿਆਲ ਆਇਆ। ਉਹ ਖਿਆਲ ਕੀ ਹੈ? ਪਿਆਂ ਨਟਾਲ ਅਵਸਥਾ ਵਿੱਚੋਂ ਮਨ ਵਿੱਚੋਂ ਸੋਚ ਆਈ, ਜੇ ਅੱਜ ਕਲਗੀ ਵਾਲੇ ਪਾਤਸ਼ਾਹ ਮਹਿਲਾਂ ਵਿੱਚ ਆ ਜਾਣ, ਮੈਂ ਉਹਨਾਂ ਨੂੰ ਬੇਨਤੀ ਕਰਦਿਆਂ। ਮਾਤਾ ਜੀਤੋ ਦੇ ਮਨ ਵਿੱਚ ਖਿਆਲ ਆਇਆ ਕਿ ਕਲਗੀ ਧਰ ਪਾਤਸ਼ਾਹ ਜੇ ਅੱਜ ਮਹਿਲਾਂ ਵਿੱਚ ਆ ਜਾਣ, ਮੈਂ ਬੇਨਤੀ ਕਰਨੀ ਹੈ, ਐਨ ਉਸੇ ਸਮੇਂ ਮੇਰਾ ਕਲਗੀ ਵਾਲਾ ਪਾਤਸ਼ਾਹ ਟਹਿਲਦਾ ਮਹਿਲਾਂ ਵਿੱਚ ਪ੍ਰਵੇਸ਼ ਕਰਦੇ। ਮਾਤਾ ਜੀਤੋ ਨੇ ਕਮਜ਼ੋਰ ਕੰਨਾਂ ਨੇ ਆਵਾਜ਼ ਸੁਣੀ, ਕੋਈ ਤੁਰਦਾ ਮੇਰੇ ਪਲਕ ਵੱਲ ਆਇਆ ਅਤੇ ਮੇਰੇ ਪਲਕ ਕੋਲ ਆ ਕੇ ਰੁਕ ਗਿਆ। ਮਾਂ ਨੇ ਅੱਖਾਂ ਖੋਲੀਆਂ, ਕੀ ਵੇਖਦੀ ਹੈ? ਪਲਕਾਂ ਦੇ ਕੋਲ ਉਹਦੇ ਸਿਰ ਦਾ ਤਾਜ, ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਖਲੋਤੇ ਨੇ। ਆਪਣੇ ਸਿਰ ਦੇ ਤਾਜ ਨੂੰ ਤੱਕ ਕੇ ਮਾਂ ਜੀਤੋ ਦੀਆਂ ਅੱਖਾਂ ਵਿੱਚ ਇੱਕ ਵਾਰੀ ਪਿਆਰ ਦੀ ਛਲ ਆਈ। ਉਹਨੇ ਪਿਆ ਦੋਵੇਂ ਹੱਥ ਜੋੜੇ, ਬੜੇ ਆਦਮ ਨਾਲ ਪਿਆ ਕਹਿਣ ਲੱਗੀ, ਸਤਿਗੁਰੂ ਮੈਂ ਹੁਣੇ ਤੁਹਾਨੂੰ ਯਾਦ ਕਰ ਰਹੀ ਸੀ। ਮਹਾਰਾਜ ਨੇ ਆਖਿਆ, ਜੀਤੋ ਤੂੰ ਯਾਦ ਕੀਤਾ, ਆਏ ਹਾਂ। ਮਹਾਰਾਜ ਇੱਕ ਬੇਨਤੀ ਕਰਨ ਲੱਗੀ ਹਾਂ, ਪ੍ਰਵਾਨ ਕਰ ਲੈਣੀ? ਸਤਿਗੁਰੂ ਕਹਿੰਦੇ ਨੇ, ਕਹੋ ਕੀ ਕਹਿਣਾ ਚਾਹੁੰਦੇ ਹੋ? ਮਾਤਾ ਜੀਤੋ ਜੀ ਕਹਿਣ ਲੱਗੇ ਨੇ, ਸਤਿਗੁਰੂ ਇਹ ਜੀਵਨ ਦਾ ਕੋਈ ਭਰੋਸਾ ਨਹੀਂ ਕਦੋਂ ਮੁੱਕ ਜਾਏ, ਇਹ ਜੀਵਨ ਦੀ ਤਾਰ ਦਾ ਪਤਾ ਨਹੀਂ ਕਦੋਂ ਟੁੱਟ ਜਾਏ, ਅਤੇ ਮੈਂ ਚਾਹੁੰਦੀ ਹਾਂ ਮਰਨ ਤੋਂ ਪਹਿਲਾਂ ਮੇਰੀ ਇੱਕ ਇੱਛਾ ਪੂਰੀ ਹੋ ਜਾਏ। ਮਹਾਰਾਜ ਕਹਿਣ ਲੱਗੇ ਨੇ, ਦੱਸੋ ਕੀ ਇੱਛਾ ਹੈ? ਪਾਤਸ਼ਾਹ ਹੁਣ ਮੇਰਾ ਅਜੀਤ ਸਿੰਘ ਗੱਭਰੂ ਹੋ ਗਿਆ, ਹੁਣ ਮੇਰਾ ਜੁਝਾਰ ਸਿੰਘ ਜਵਾਨ ਹੋ ਗਿਆ, ਅਤੇ ਮੈਂ ਚਾਹੁੰਦੀ ਹਾਂ ਮਰਨ ਤੋਂ ਪਹਿਲਾਂ ਆਪਣੇ ਅਜੀਤ ਅਤੇ ਜੁਝਾਰ ਨੂੰ ਵਿਆਹ ਜਾਵਾਂ, ਆਪਣੇ ਪੁੱਤਰਾਂ ਅਤੇ ਨੂੰਹਾਂ ਤੋਂ ਪਾਣੀ ਵਾਰ ਕੇ ਪੀ ਜਾਵਾਂ। ਮਹਾਰਾਜ ਕਹਿਣ ਲੱਗੇ ਨੇ, ਜੀਤੋ ਤੈਨੂੰ ਤੇਰੇ ਪੁੱਤਰਾਂ ਦੇ ਵਿਆਹ ਦਾ ਇੰਨਾ ਚਾਅ ਹੈ? ਹਾਂ ਹਾਂ ਸਤਿਗੁਰੂ, ਮੈਂ ਇੱਕ ਔਰਤ ਹਾਂ ਨਾ, ਉਹ ਔਰਤ ਜਿਹਦੇ ਜਿਸਮ ਵਿੱਚ ਮਾਂ ਦਾ ਦਿਲ ਧੜਕਦਾ, ਖਾਮੋਸ਼ ਹੋਣ ਤੋਂ ਪਹਿਲਾਂ ਆਪਣੇ ਪੁੱਤਰਾਂ ਅਤੇ ਨੂੰਹਾਂ ਤੋਂ ਪਾਣੀ ਵਾਰ ਕੇ ਪੀਣਾ ਚਾਹੁੰਦਾ, ਮੈਂ ਵੀ ਇੱਕ ਮਾਂ ਹਾਂ, ਮੇਰੀ ਇੱਛਾ ਹੈ। ਇਸ ਕਰਕੇ ਪਾਤਸ਼ਾਹ ਦੇਰੀ ਨਾ ਕਰੋ, ਪੁੱਤਰਾਂ ਦੇ ਮੰਗਣੇ ਕਰੋ, ਨੂੰਹਾਂ ਦੀ ਚੋਣ ਕਰੋ, ਵਿਆਹ ਦੀ ਤਿਆਰੀ ਕਰੋ ਤਾਂ ਕਿ ਮੇਰੀ ਰੀਝ ਪੂਰੀ ਹੋ ਜਾਏ। ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਮਾਤਾ ਜੀਤੋ ਨੇ ਬੇਨਤੀ ਕੀਤੀ, ਮਹਾਰਾਜ ਬਹੁਤ ਗੰਭੀਰ ਮੁਦਰਾ ਵਿੱਚ ਆ ਕੇ ਕਹਿਣ ਲੱਗੇ ਨੇ, ਜੀਤੋ ਤੈਨੂੰ ਪਤਾ ਨਹੀਂ? ਮਹਾਰਾਜ ਕਿਹੜੀ ਗੱਲ ਦਾ? ਸਤਿਗੁਰੂ ਕਹਿੰਦੇ, ਤੇਰੇ 2 ਨਹੀਂ 4 ਪੁੱਤਰਾਂ ਦੇ ਮੰਗਣੇ ਹੋ ਚੁੱਕੇ ਨੇ, 4 ਨੋਹਾਂ ਦੀ ਚੋਣ ਹੋ ਚੁੱਕੀ ਹੈ ਅਤੇ ਵਿਆਹ ਦੀ ਤਿਆਰੀ ਹੈ। ਮਾਤਾ ਜੀਤੋ ਦੇ ਕੰਨਾਂ ਵਿੱਚ ਆਵਾਜ਼ ਪਈ, 4 ਪੁੱਤਰ ਮੰਗੇ ਗਏ, 4 ਨੋਹਾਂ ਦੀ ਚੋਣ ਹੋ ਗਈ? ਕਹਿਣ ਲੱਗੀ, ਸਤਿਗੁਰੂ ਮੈਂ ਕੈਸੀ ਮਾਂ ਹਾਂ ਜਿਹਦੇ ਪੁੱਤਰਾਂ ਦੇ ਮੰਗਣੇ ਹੋ ਜਾਣ, ਜਿਹਦੀਆਂ ਨੋਹਾਂ ਦੀ ਚੋਣ ਹੋ ਜਾਏ, ਪਰ ਮਾਂ ਨੂੰ ਪਤਾ ਵੀ ਨਾ ਲੱਗੇ। ਦੱਸੋ ਮੇਰਾ ਅਜੀਤ ਸਿੰਘ ਕਿੱਥੇ ਮੰਗਿਆ ਹੈ, ਦੱਸੋ ਮੇਰਾ ਜੁਝਾਰ ਸਿੰਘ ਕਿੱਥੇ ਵਿਆਉਣਾ ਹੈ? ਅਤੇ ਮਾਂ ਜੀਤੋ ਦਾ ਸਵਾਲ ਸੁਣ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ, ਜੀਤੋ ਤੇਰੇ ਪੁੱਤਰਾਂ ਨੇ ਦੁਨੀਆਂ ਦੇ ਆਮ ਮੁੰਡਿਆਂ ਵਾਂਗ ਵਿਆਹ ਨਹੀਂ ਕਰਾਉਣੇ, ਤੇਰੇ ਪੁੱਤਰਾਂ ਨੇ ਦੁਨੀਆਂ ਤੋਂ ਵੱਖਰੀ ਵਹੁਟੀ ਵਿਆਹ ਕੇ ਲਿਆਉਣੀ ਹੈ, ਉਸ ਵਹੁਟੀ ਦਾ ਨਾਂ ਹੈ ਮੌਤ। ਮੇਰਾ ਕਲਗੀ ਵਾਲਾ ਪਾਤਸ਼ਾਹ ਆਪਣੇ ਪੁੱਤਰਾਂ ਦੀ ਸ਼ਾਦੀ ਮੌਤ ਨਾਲ ਹੋਣ ਦਾ ਵੇਰਵਾ ਜਿਵੇਂ ਆਪਣੇ ਮਹਿਲ ਮਾਤਾ ਜੀਤੋ ਜੀ ਨੂੰ ਕਹਿਣ ਲੱਗਾ, ਉਹ ਲੈਣਾ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ।
जे तू पुछ आए जीतो तां तू सुन हाल सारा
तेरे पुत्रां दी शादी दा अजीब ही नजारा
जे तू पुछ आए जीतो तां तू सुन हाल सारा
तेरे पुत्रां दी शादी दा अजीब ही नजारा
जेड़े खुशियां आनंद मौजा माण दे ए खुशियां सदा नहीं रहनिया सामने है मौत नाल लावा लैनिया हऊ सरसा कनारा जिथों चढ़निया जन्ना हाऊ सरसा कनारा जिथों चढ़निया जन्ना देखो दुनिया जा पानी दियां छल्ला नाल हिक्का सिंगा दियां खैनिया
तेरे पुत्रां ने दुनिया दे सामने है मौत नाल लावा लैनिया
पुत्रां ने दुनिया दे सामने है मौत नाल लावा लैनिया साडा पहूगा बिछोड़ा दुखां वाली ही कड़ी च
पुत्र व्याउणे चमकौर दी घड़ी च
साडा पहूगा बिछोड़ा दुखां वाली ही कड़ी च
पुत्र व्याउणे चमकौर दी घड़ी च
ओ पानी वारना किसे ना पानी मंगना हो वारना किसे ना पानी मंगना ते लहू दियां तारा वहणियां छोटे पुत्रां दी होनी सरहंद विच शादी
होना बाप ने ना माने बस होऊ इको दादी
छोटे बेटियां दी होनी सरहंद विच शादी
बाप ने ना माने बस होऊ इको दादी
माता गुजरी बुढ़ेपे वाली उम्रे हाँ गुजरी बुढ़ेपे वाली उम्रे सट्टा जो असहने सहनिया नाल लावा लैनिया
बड़ा अजीब माहौल है महाराज कहने आदि तो मैं तेरे तेरे पुत्रां दे ज्यादा बेबस तेरे चार पुत्रां दी बरात एक ही दिन एक थां तो चढ़ेगी थां होगी सरसर तेरे वड्डियां दी बरात जाएगी चमकौर दोनों साहबजादे वड्डे लाड़े होंगे 41 बराती होंगे 44वां मैं हूं ब्याह बड़ा रुखा हो ना कोई पकवान पकेगा ना कोई शहनाई बजेगी ना कोई रिश्तेदार आएगा साढ़े पुत्रां दा ब्याह होगा लेकिन ब्याह परिवार विचों केवल ते केवल मैं वेखणा परिवार दा कोई मैंबर उस ब्याह विच शामिल नहीं ते जीतो जदों तेरे छोटियां दा ब्याह होगा ਕਿਨਾਰੇ ਤੋਂ ਚੜੀ ਉਹ ਬਰਾਤ ਜਾ ਗਈ ਸਰਹੰਦ। ਉਹਨਾਂ ਦਾ ਵਿਚੋਲਾ ਬਣੇਗਾ ਸਾਡੇ ਘਰ ਦਾ ਸੁਰੀਆ ਗੰਗੂ ਤੇ ਜੀਤੋ। ਜਦੋਂ ਤੇਰੇ ਛੋਟੇ ਬੇਟਿਆਂ ਦਾ ਵਿਆਹ ਹੋਏਗਾ ਉਹਨਾਂ ਦੀ ਮੌਤ ਨਾਲ ਸ਼ਾਦੀ ਹੋਵੇਗੀ, ਨਾ ਉਸ ਵਿਆਹ ਵਿੱਚ ਤੂੰ ਸ਼ਾਮਿਲ ਹੋਵੇਗੀ ਮਾਂ, ਨਾ ਉਸ ਵਿਆਹ ਵਿੱਚ ਮੈਂ ਸ਼ਾਮਿਲ ਹੋਵਾਂਗਾ ਬਾਪ, ਸਾਡੇ ਪੁੱਤਰਾਂ ਦਾ ਵਿਆਹ ਹੋਏਗਾ, ਲੇਕਿਨ ਵਿਆਹ ਵਿੱਚ ਜ਼ਿੰਮੇਵਾਰੀ ਤੇਰੀ ਤੇ ਮੇਰੀ ਜ਼ਿੰਮੇਵਾਰੀ, ਮੇਰੀ ਬੁੱਢੀ ਮਾਂ ਮਾਤਾ ਗੁਜਰੀ ਨਿਭਾਵੇਗੀ, ਧਰਤੀ ਹੋਵੇਗੀ ਸਰਹੰਦ ਦੀ ਤੇ ਕਲਗੀ ਵਾਲਾ ਪਾਤਸ਼ਾਹ ਆਪਣੇ ਪੁੱਤਰਾਂ ਦੀ ਸ਼ਾਦੀ ਮਾਤਾ ਹੁਣ ਦਾ ਵੇਰਵਾ ਜਿਵੇਂ ਕਹਿੰਦਾ ਜਾ ਰਿਹਾ। ਕਾਬਲੇ ਗੌਰ ਲੈਣਾ ਨੇ ਤੇ ਕਾਬਲੇ ਗੌਰ ਅੰਦਾਜ਼ ਜਰਗੌਰ
ਮੱਦੀ ਗਈ ਧਰਤੀ ਸੀ ਹੱਲ
ਕਿੱਡਾ ਜਿਗਰੇ ਨਾ ਬਾਕੀ ਦਸਮੇਸ਼ ਜੀ ਨੇ ਗੱਲ
ਸੱਚ ਸੁਣਿਆ ਆਪ ਮੱਦੀ ਗਈ ਧਰਤੀ ਸੀ ਹੱਲ
ਜਿਗਰੇ ਨਾ ਬਾਕੀ ਦਸਮੇਸ਼ ਜੀ ਨੇ ਗੱਲ
ਔਖੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਔਖੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਤੇ ਸੌਖੀਆਂ ਨੇ ਗੱਲਾਂ ਕਹਿਣੀਆਂ
ਤੇਰੇ ਪੁੱਤਰਾਂ ਨੇ ਦੁਨੀਆਂ ਦੇ ਸਾਹਮਣੇ ਹੈ ਮੌਤ ਨਾਲ ਲਾਭ ਲੈਣੀਆਂ
ਪੁੱਤਰਾਂ ਨੇ ਦੁਨੀਆਂ ਦੇ ਸਾਹਮਣੇ ਹੈ ਮੌਤ ਨਾਲ ਲਾਭ ਲੈਣੀਆਂ ਪੁੱਤਰਾਂ ਨੇ ਦੁਨੀਆਂ ਦੇ ਸਾਹਮਣੇ ਹੈ ਮੌਤ ਨਾਲ ਲਾਭ ਲੈਣੀਆਂ
ਔਖੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਤੇ ਸੌਖੀਆਂ ਨੇ ਗੱਲਾਂ ਕਹਿਣੀਆਂ ਆਪਾਂ ਵੀ ਪੁੱਤਰਾਂ ਵਾਲੇ ਹਾਂ ਜੇ ਪੁੱਤਰ ਦੇ ਪੈਰ ਵਿੱਚ ਕੰਡਾ ਵੱਜੇ ਤੇ ਰੜਕ ਮਾਂ ਬਾਪ ਦੇ ਕਾਲਜੇ ਵਿੱਚ ਪੈਂਦੀ ਹੈ ਪਰ ਮੇਰਾ ਕਲਗੀ ਵਾਲਾ ਪਾਤਸ਼ਾਹ ਕਹਿ ਰਿਹਾ ਤੇਰੇ ਪੁੱਤਰ ਮੌਤ ਨਾਲ ਲਾਵਾਂ ਲੈਣਗੇ ਤੇ ਗੱਲ ਕੇਵਲ ਆਖੀ ਨਹੀਂ ਕਿਉਂਕਿ ਕਹਿਣਾ ਤਾਂ ਬਹੁਤ ਸੌਖਾ ਹੁੰਦਾ ਜਦੋਂ ਕਹਿਣ ਦੀ ਗੱਲ ਆਉਂਦੀ ਅਸੀਂ ਹੱਦਾਂ ਬੰਨੇ ਤੋੜ ਜਾਂਦੇ ਹਾਂ ਪਰ ਪਤਾ ਤਾਂ ਉਦੋਂ ਲੱਗਦਾ ਜਿਹੜੀ ਗੱਲ ਕਹੀ ਉਹਨੂੰ ਪੂਰਾ ਕਿੰਨਾ ਕੁ ਕੀਤਾ ਇਹ ਸਵਾਲ ਕਦੇ ਅਮੈਰੀਕਾ ਦੀ ਧਰਤੀ 'ਤੇ ਕੀਤਾ ਗਿਆ ਅੱਜ ਅਸੀਂ ਸਾਰੇ ਇਸ ਗੱਲ ਦੀ ਚਿੰਤਾ ਵਿੱਚ ਹਾਂ ਕਿ ਸਿੱਖ ਧਰਮ ਖਤਰੇ ਵਿੱਚ ਹੈ ਉਹਦਾ ਕਾਰਨ ਅਸੀਂ ਇਹ ਮੰਨਿਆ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਾਣੇ ਜਾਣ ਜਾਣੇ ਸਾਡੇ ਧਰਮ ਤੋਂ ਦੂਰ ਜਾ ਰਹੀ ਹੈ ਧਰਮ ਨੂੰ ਖਤਰਾ ਕਰਨ ਹੁੰਦਾ ਕਿਸੇ ਵੀ ਧਰਮ ਦੀ ਕਹਾਣੀ ਹੈ ਸਵਾਮੀ ਵਿਵੇਕਾਨੰਦ ਨੂੰ ਇਹ ਸਵਾਲ ਅਮੈਰੀਕਾ ਵਿੱਚ ਕੀਤਾ ਗਿਆ ਸਵਾਮੀ ਜੀ ਧਰਮ ਨੂੰ ਖਤਰਾ ਕਦੋਂ ਹੁੰਦਾ ਤੇ ਸਵਾਮੀ ਵਿਵੇਕਾਨੰਦ ਨੇ ਇੱਕ ਪੰਕਤੀ ਦਾ ਜਵਾਬ ਦਿੱਤਾ ਬੜਾ ਕਮਾਲ ਦਾ ਜਵਾਬ ਹੈ ਉਹ ਕਹਿੰਦਾ ਪ੍ਰੇਮੀ ਜਨੋ ਧਰਮ ਨੂੰ ਖਤਰਾ ਉਦੋਂ ਹੁੰਦਾ ਜਦੋਂ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਪੈ ਜਾਂਦਾ ਉਹ ਕਹਿਣ ਕੁਝ ਹੋਰ ਤੇ ਕਰਨ ਕੁਝ ਹੋਰ ਉਦੋਂ ਧਰਮ ਨੂੰ ਸਭ ਤੋਂ ਵੱਡਾ ਖਤਰਾ ਹੁੰਦਾ ਤੇ ਅੱਜ ਹਕੀਕਤ ਹੈ ਕਿ ਕਹਿੰਦੇ ਅਸੀਂ ਬਹੁਤ ਕੁਝ ਹਾਂ ਲੇਕਿਨ ਜਦੋਂ ਕਰਨ ਦੀ ਵਾਰੀ ਆਉਂਦੀ ਅਸੀਂ ਬਹੁਤ ਪਿੱਛੇ ਰਹਿ ਜਾਂਦੇ ਮੈਂ ਕਿਸੇ ਹੋਰ ਦੀ ਗੱਲ ਨਾ ਕਰਾਂ ਆਪਣੇ ਪ੍ਰਚਾਰਕ ਢਾਂਚੇ ਦੀ ਗੱਲ ਕਰਾਂ ਮੇਰੇ ਵਰਗੇ ਢਾਰੀਆਂ ਨੂੰ ਤੁਸੀਂ ਸੁਣਦੇ ਹੋ ਪੰਜਾਬ ਵਿੱਚ ਸੱਦੇ ਹੋ ਆਪਣੇ ਘਰਾਂ ਵਿੱਚ ਅਸੀਂ ਗੱਲਾਂ ਵੀ ਬਹੁਤ ਵਧੀਆ ਕਰਦੇ ਹਾਂ ਇਤਿਹਾਸ ਵੀ ਬਹੁਤ ਵਧੀਆ ਸੁਣਾਉਂਦੇ ਹਾਂ ਲੋਕਾਂ ਨੂੰ ਕਹਿੰਦੇ ਸ਼ਰਾਬ ਨਾ ਪੀਓ ਬਹੁਤ ਮਾੜੀ ਹੈ ਸ਼ਰਾਬ ਨਾ ਪੀਓ ਬਹੁਤ ਮਾੜੀ ਹੈ ਪਰ ਮੇਰੇ ਵਰਗੇ ਕਿੰਨੇ ਢਾਰੀਆਂ ਨੂੰ ਤੁਸੀਂ ਵੇਖਿਆ ਹੋਏਗਾ ਉਹਨਾਂ ਨੇ ਪੱਗਾਂ ਵੀ ਨੀਲੀਆਂ ਬੰਨੀਆਂ ਹੁੰਦੀਆਂ ਨੇ ਗਾਤਰੇ ਵੀ ਉੱਪਰ ਦੀ ਪਾਏ ਹੁੰਦੇ ਨੇ ਲੇਕਿਨ ਸ਼ਾਮ ਨੂੰ 5-6 ਵਜੇ ਠੇਕੇ ਮੂਹਰੇ ਖਲੋ ਕੇ ਉਹ ਸ਼ਰਾਬ ਖਰੀਦਦੇ ਵੀ ਤੁਸੀਂ ਵੇਖੇ ਹੋਣਗੇ ਅਤੇ ਪੀਂਦੇ ਵੀ ਵੇਖੇ ਹੋਣਗੇ ਕਹਿਣਾ ਕੁਝ ਹੋਰ ਅਤੇ ਕਰਨਾ ਕੁਝ ਹੋਰ ਇਹ ਧਰਮ ਨਹੀਂ ਕਹਾਣੀ ਆਪਣੀ ਇੱਥੇ ਰੁਕੀ ਹੈ ਮਹਾਰਾਜ ਕਹਿੰਦੇ ਤੇਰੇ ਪੁੱਤਰ ਮੌਤ ਨਾਲ ਲਾਵਾਂ ਲੈਣਗੇ ਅਤੇ ਮਹਾਰਾਜ ਨੇ ਕੇਵਲ ਆਖਿਆ ਨਹੀਂ ਕਿ ਮੌਤ ਨਾਲ ਲਾਵਾਂ ਲੈਣਗੇ ਇਤਿਹਾਸ ਦਾ ਪੰਨਾ ਗਵਾਹੀ ਦਿੰਦਾ ਮਹਾਰਾਜ ਨੇ ਪੁੱਤਰਾਂ ਨੂੰ ਮੌਤ ਵਿਆਉਣ ਵਾਸਤੇ ਤੋਰਿਆ ਤੇ ਧਰਮ ਦੇ ਖਤਰੇ ਦੀ ਕਹਾਣੀ ਇੱਕ ਹੋਰ ਛੋਟਾ ਜਿਹਾ ਪ੍ਰਮਾਣ ਮੇਰੇ ਵਰਗੇ ਪ੍ਰਚਾਰਕ ਅਸੀਂ ਗੱਲ ਕਰਦੇ ਹਾਂ ਲੰਗਰ ਵਿੱਚ ਆ ਕੇ ਜੂਠੇ ਬਰਤਨ ਸਾਫ ਕਰਿਆ ਕਰੋ ਗੁਰਦੁਆਰਾ ਸਾਹਿਬ ਵਿੱਚ ਆ ਕੇ ਝਾੜੂ ਦੀ ਸੇਵਾ ਕਰਿਆ ਕਰੋ ਬਰਤਨ ਸਾਫ ਕੀਤੇ ਆ ਕੇਵਲ ਭਾਂਡੇ ਸਾਫ ਨਹੀਂ ਹੁੰਦੇ ਇਹ ਮਨ ਨੂੰ ਜਿਹੜੀ ਹੋਮੇ ਦੀ ਮੈਲ ਲੱਗੀ ਇਹ ਵੀ ਲੈ ਜਾਂਦੇ ਪਰ ਕੀ ਕੋਈ ਮੇਰੇ ਵਰਗਾ ਢਾਡੀ ਲੰਗਰ ਵਿੱਚ ਪ੍ਰਸ਼ਾਦਾ ਛੱਕ ਕੇ ਤੁਸੀਂ ਕੋਈ ਆਪਣੀ ਕੌਲੀ ਜਾਂ ਥਾਲ ਆਪ ਧੋਂਦਾ ਵੇਖਿਆ ਇਹ ਗੱਲਾਂ ਅਸੀਂ ਕਹਿਣ ਵਾਸਤੇ ਰੱਖ ਲਈਆਂ ਧਰਮ ਦੀ ਦੁਨੀਆਂ ਵਿੱਚ ਕਹਿਣ ਨੂੰ ਕੋਈ ਥਾਂ ਨਹੀਂ ਧਰਮ ਦੀ ਦੁਨੀਆਂ ਵਿੱਚ ਕਰਨ ਨੂੰ ਥਾਂ ਹੈ ਮਹਾਰਾਜ ਨੇ ਆਖਿਆ ਤੇਰੇ ਪੁੱਤਰ ਮੌਤ ਨਾਲ ਲਾਵਾਂ ਲੈਣਗੇ ਤੇ ਗੱਲ ਕੇਵਲ ਆਖੀ ਨਹੀਂ ਇਤਿਹਾਸ ਦਾ ਪੰਨਾ ਇਸ ਗੱਲ ਦੀ ਗਵਾਹੀ ਦਿੰਦਾ ਕਿ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਮੌਤ ਵਿਆਉਣ ਵਾਸਤੇ ਤੋਰਿਆ ਮਹਾਰਾਜ ਦੇ ਪੁੱਤਰਾਂ ਨੇ ਮੌਤ ਵਿਆਹੀ ਤੇ ਹੁਣ ਆ ਜਾਓ ਚਮਕੌਰ ਦੇ ਮੈਦਾਨ ਵਿੱਚ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਮੈਦਾਨ ਨੇ ਜੰਗ ਵਿੱਚ ਘੱਲਿਆ ਬਰਾਤ ਸਰਸਾ ਨਦੀ ਦੇ ਕਿਨਾਰੇ ਤੋਂ ਚੜ ਗਈ ਕਿਉਂਕਿ ਮੈਂ ਸਮੇਂ ਦਾ ਪਾਬੰਦ ਰਹਿਣਾ ਗੁਰੂ ਕਿਰਪਾ ਕਰੇ ਮੇਰੇ ਕੋਲ ਸਮੇਂ ਦੀ ਉਲੰਘਣਾ ਨਾ ਹੁੰਦਾ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਮੌਤ ਵਿਆਉਣ ਵਾਸਤੇ ਤੋਰਿਆ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਮੌਤ ਵਿਆਹੀ ਸਾਹਿਬਜ਼ਾਦੇ ਦੀ ਸ਼ਾਦੀ ਮੌਤ ਨਾ ਹੋਈ ਮੇਰਾ ਕਲਗੀ ਵਾਲਾ ਪਾਤਸ਼ਾਹ ਜੈਕਾਰਾ ਗਜਾਉਂਦਾ ਹੈ ਪੁੱਤਰ ਮੌਤ ਵਿਆਹੇ ਤੇ ਬਾਪ ਖੁਸ਼ੀ ਦਾ ਜੈਕਾਰਾ ਗਜਾਏ। ਜੈਕਾਰਾ ਹਮੇਸ਼ਾ ਖੁਸ਼ੀ ਵਿੱਚ ਗਜਾਇਆ ਜਾਂਦਾ ਹੈ ਕਿ ਦੁਨੀਆਂ ਦੇ ਉਹ ਬੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਾਣਾ ਪਾ ਕੇ ਰੀਸਾ ਕਰਦੇ ਨੇ ਉਹ ਐਸਾ ਕਰ ਸਕਣਗੇ? ਪੁੱਤਰ ਮੌਤ ਵੀ ਆਉਂਦਾ ਹੈ, ਪਿਤਾ ਖੁਸ਼ੀ ਦਾ ਜੈਕਾਰਾ ਲਾਉਂਦਾ ਤੇ ਫਿਰ ਦੂਜੇ ਬੇਟੇ ਨੂੰ ਮੌਤ ਵਿਆਉਣ ਵਾਸਤੇ ਕਰ ਲਏ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਰੀਸਾਂ ਕਰਨ ਵਾਲਿਓ, ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਇਤਿਹਾਸ ਤੇ ਪੜ੍ਹ ਕੇ ਵੇਖੋ, ਤੁਹਾਡਾ ਸਿਰ ਬਾਰ ਬਾਰ ਉਹਨਾਂ ਦੇ ਕਰਨੀ ਨਾਮੇ ਨੂੰ ਪ੍ਰਣਾਮ ਕਰੇਗਾ। ਮਹਾਰਾਜ ਨੇ ਦੂਜੇ ਬੇਟੇ ਨੂੰ ਤੋਰਿਆ, ਉਹਨੇ ਜਦੋਂ ਮੌਤ ਵਿਆਈ ਇੱਕ ਵਾਰੀ ਪਾਤਸ਼ਾਹ ਨੇ ਫਿਰ ਖੁਸ਼ੀ ਦਾ ਅਧਿਕਾਰ ਰੱਖਦਾ। ਸਤਿਗੁਰੂ ਮਹਾਰਾਜ ਦੇ ਦੋਨੋਂ ਬੇਟੇ ਸ਼ਹੀਦ ਹੋ ਗਏ। ਹੁਣ ਮਹਾਰਾਜ ਆਪ ਮੈਦਾਨੇ ਜੰਗ ਵਿੱਚ ਜਾਣ ਦਾ ਫੈਸਲਾ ਕਰ ਚੁੱਕੇ ਨੇ। ਇੱਕ ਸਿੱਖ ਨੇ ਬਹੁਤ ਗੰਭੀਰਤਾ ਨਾਲ ਇਸ ਗੱਲ ਨੂੰ ਵਿਚਾਰਿਆ, ਸਮੇਂ ਦੇ ਮੁਤਾਬਕ ਉਸ ਗੱਲ ਨੇ ਸਮਝ ਕੇ ਮਹਾਰਾਜ ਦੇ ਸਾਹਮਣੇ ਆ ਕੇ ਇੱਕ ਬੇਨਤੀ ਕਰਨ ਲੱਗਾ। ਦੋਵੇਂ ਹੱਥ ਜੋੜੇ ਹੋਏ ਨੇ, ਕਹਿੰਦਾ ਸਤਿਗੁਰੂ ਪਾਤਸ਼ਾਹ ਇੱਕ ਬੇਨਤੀ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ ਨੇ ਕਹੋ ਕੀ ਕਹਿਣਾ ਚਾਹੁੰਦਾ? ਮੈਂ ਖਾਲਸੇ ਨੂੰ ਆਪਣਾ ਰੂਪ ਬਣਾਇਆ, ਮੈਂ ਖਾਲਸੇ ਨੂੰ ਇਹ ਕਹਿ ਕੇ ਨਵਾਜ਼ਿਆ, ਖਾਲਸਾ ਮੇਰੋ ਰੂਪ ਹੈ ਖਾਸ, ਕਹਿ ਕੀ ਕਹਿਣਾ ਚਾਹੁੰਦੇ? ਸਿੱਖ ਨੇ ਆਖਿਆ ਪਾਤਸ਼ਾਹ ਆਪ ਕਿਸੇ ਤਰੀਕੇ ਚਮਕੌਰ ਦੀ ਹਵੇਲੀ ਵਿੱਚੋਂ ਬਚ ਕੇ ਨਿਕਲ ਜਾਓ। ਮਹਾਰਾਜ ਨੇ ਜਦੋਂ ਇਹਨਾਂ ਸ਼ਬਦਾਂ ਨੂੰ ਸੁਣਿਆ, ਮਹਾਰਾਜ ਦੇ ਮੱਥੇ 'ਤੇ ਗੁੱਸੇ ਦੇ ਵੱਟ ਪੈ ਗਏ। ਸਤਿਗੁਰੂ ਕਹਿਣ ਲੱਗੇ ਨੇ, ਸੰਗਤ ਸਿੰਘ, ਜਿਨ੍ਹਾਂ ਦੀ ਜਨਗਾਨੀ ਖਾਤਰ ਪੁੱਤਰ ਦੋ ਲਟਾਏ ਨੇ ਮੈਂ, ਕਿਹਨਾਂ ਲਈ? ਇਹ ਖਾਲਸੇ ਪੰਥ ਵਾਸਤੇ, ਪੰਜਵੇਂ ਪੁੱਤਰ ਵਾਸਤੇ। ਜਿਨ੍ਹਾਂ ਦੀ ਜਨਗਾਨੀ ਖਾਤਰ ਪੁੱਤਰ ਦੋ ਲਟਾਏ ਨੇ ਮੈਂ, ਜਿਨ੍ਹਾਂ ਦੀ ਜਨਗਾਨੀ ਖਾਤਰ ਹੀਰੇ ਘੋਲ ਕਮਾਏ ਨੇ ਮੈਂ, ਉਹਨਾਂ ਦੀ ਜਨਗਾਨੀ ਖਾਤਰ ਅੱਜ ਆਪਣਾ ਆਪ ਹੀ ਵਾਰ ਦਿਆਂਗਾ। ਆਹ ਜਿਸਮ ਦੀ ਖਾਕੀ ਬੇੜੀ ਖੂਨੀ ਨਾ ਵਿਤਾਰ ਦਿਆਂਗਾ, ਜਦ ਤੱਕ ਮੇਰੀ ਬੋਟੀ ਬੋਟੀ ਤੇਗਾਂ ਉੱਤੇ ਨਾਚ ਨਾ ਨੱਚੇ, ਜਦ ਤੱਕ ਮੇਰੇ ਰੱਬ ਦੇ ਟੁਕੜੇ ਪੁੱਜਦੇ ਪੈ ਪੈ ਨਾ ਮੱਚੇ, ਓਏ ਉਦੋਂ ਤੱਕ ਉਹ ਸ਼ੇਰ ਦਵਾਨਾ ਸਾਹ ਸੁਖੀ ਕੋਈ ਆ ਨਹੀਂ ਸਕਦਾ, ਤੇ ਉਦੋਂ ਤੱਕ ਚਮਕੌਰਗੜੀ ਚੋਂ ਗੋਬਿੰਦ ਸਿੰਘ ਵੀ ਜਾ ਨਹੀਂ ਸਕਦਾ। ਸਿੱਖ ਬੜਾ ਸਿਆਣਾ ਸੀ, ਪਿੱਛੇ ਚਲਾ ਗਿਆ। ਉਹਨੇ ਆਪਣੇ ਨਾਲ ਚਾਰ ਸਿੰਘ ਹੋਰ ਲਏ, ਹੁਣ ਪੰਜਵਾਂ ਰਲਿਆ ਆਪ। ਪੰਜਾਂ ਪਿਆਰਾਂ ਦਾ ਮਤਲਬ ਹੈ ਖਾਲਸਾ ਪੰਥ, ਤੇ ਖਾਲਸੇ ਪੰਥ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ। ਜੇ ਮੇਰੇ ਵਰਗਾ ਕੋਈ ਪ੍ਰਚਾਰ ਕਹਿ ਦੇਵੇ ਨਾ ਵੀ ਗੁਰਮੁਖ ਪਿਆਰੋ ਖੰਡੇ ਬਾਤੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਸਾਡਾ ਫਰਜ਼ ਬਣਦਾ ਹੈ, ਤੇ ਇੱਕ ਘੜਿਆ ਘੜਾ ਜਵਾਬ ਸੁਣਨ ਨੂੰ ਮਿਲਦਾ, ਗਿਆਨੀ ਜੀ ਅੰਮ੍ਰਿਤ ਦੀ ਕੀ ਲੋੜ ਹੈ? ਬੰਦੇ ਦਾ ਮਨ ਸਾਫ਼ ਚਾਹੀਦਾ ਵੀ ਕੀ ਸਾਨੂੰ ਹੰਕਾਰ ਹੋ ਗਿਆ ਕਿ ਸਾਡਾ ਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜ਼ਿਆਦਾ ਸਾਫ਼ ਹੈ? ਜਿਹਨਾਂ ਨੂੰ ਇਹ ਹੰਕਾਰ ਹੈ ਕਿ ਉਹਨਾਂ ਦਾ ਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜ਼ਿਆਦਾ ਸਾਫ਼ ਹੈ, ਘੱਟੋ ਘੱਟ ਮੈਂ ਉਹਨਾਂ ਨੂੰ ਅੰਮ੍ਰਿਤ ਛਕਣ ਵਾਸਤੇ ਨਹੀਂ ਕਹਾਂਗਾ। ਪਰ ਜਿਹਨਾਂ ਨੂੰ ਯਕੀਨ ਹੈ ਕੱਸੀ ਤੇ ਮਹਾਰਾਜ ਦੇ ਚਰਨਾਂ ਦੀ ਧੂੜ ਦੇ ਕਿਣਕਿਆਂ ਵਰਗਿਆਂ, ਤੇ ਆਓ ਆਪਣਾ ਧਿਆਨ ਉਸੇ ਥਾਂ ਤੇ ਲੈ ਕੇ ਆਓ ਜਿੱਥੇ ਮੈਂ ਗੱਲ ਕਰ ਰਿਹਾ ਸੀ। ਸਿੱਖ ਪਿੱਛੇ ਪਰਤਿਆ, ਉਹਨੇ ਆਪਣੇ ਨਾਲ ਚਾਰ ਸਿੰਘ ਲਏ, ਪੰਜਵਾਂ ਰਲਿਆ ਆਪ। ਪੰਜਾਂ ਪਿਆਰਿਆਂ ਦਾ ਮਤਲਬ ਹੈ ਖਾਲਸਾ ਪੰਥ, ਤੇ ਖਾਲਸੇ ਪੰਥ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ। ਹੁਣ ਗੱਲ ਉਹੀ, ਕਹਿਣ ਵਾਲਾ ਉਹੀ, ਜਿਹਨੂੰ ਕਹਿਣੀ ਉਹ ਵੀ ਉਹੀ, ਤੇ ਜਿੱਥੇ ਕਹਿਣੀ ਥਾਂ ਵੀ ਉਹੀ। ਪਹਿਲਾਂ ਹੱਥ ਜੋੜੇ ਸਨ, ਗਲ ਵਿੱਚ ਪੱਲਾ ਪਾਇਆ ਸੀ, ਹੁਣ ਜਦੋਂ ਆਇਆ ਨਾ ਹੱਥ ਜੋੜੇ ਨਾ ਗਲ ਵਿੱਚ ਪੱਲਾ ਪਾਇਆ, ਆ ਕੇ ਕਹਿੰਦਾ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ। ਹੁਕਮ ਕਿਹਦਾ ਹੁੰਦਾ? ਕੇਵਲ ਗੁਰੂ ਦਾ। ਦੋ ਗੁਰੂ ਖਲੋਤੇ ਨੇ ਚਮਕੌਰ ਦੀ ਉਸ ਹਵੇਲੀ ਦੇ ਵਿੱਚ, ਇਹ ਖਾਲਸੇ ਦਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਖਾਲਸਾ ਪੰਥ। ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ, ਇੱਥੇ ਘੜੀ ਲਵਾਉਣ ਦੀ ਆਗਿਆ ਨਹੀਂ, ਤੇਰੀ ਡਾਂ ਮੰਨਤਾ ਖਾਲਸੇ ਦੀ, ਇਹਨੂੰ ਕਿਤੇ ਕਵਾਉਣ ਦੀ ਆਗਿਆ ਨਹੀਂ। ਉੱਥੋਂ ਪੰਥ ਦੇ ਕਲਗੀਆਂ ਜਿਗੇ ਲਾਹੋ, ਛੇਤੀ ਕੜੀ ਦੇ ਅੰਦਰੋਂ ਹਟ ਜਾਓ, ਸਮਾਂ ਪਾ ਕੇ ਫੌਜ ਤਿਆਰ ਕਰ ਲਓ, ਫਿਰ ਦੁਸ਼ਮਣਾਂ ਦੇ ਸਾਹਮਣੇ ਡਟ ਜਾਓ। ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਖਾਲਸੇ ਪੰਥ ਦਾ ਹੁਕਮ ਸੁਣਿਆ, ਪੰਜਾਂ ਪਿਆਰਿਆਂ ਦਾ, ਅੰਮ੍ਰਿਤ ਦੀ ਦਾਤ ਦੀ ਸ਼ਕਤੀ ਆਪਣੇ ਆਪ ਸਪਸ਼ਟ ਹੋ ਗਈ। ਮਹਾਰਾਜ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਉਹਨਾਂ ਪੰਜਾਂ ਪਿਆਰਿਆਂ ਕੋਲ ਖਲੋ ਕੇ ਜਦੋਂ ਮੰਗਦੇ ਨੇ ਕਿ ਸਾਡਾ ਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜ਼ਿਆਦਾ ਸਾਫ਼ ਹੈ, ਇੱਥੇ ਮੈਂ ਸਾਈਨ ਆਫ ਇੰਟਰੋਗੇਸ਼ਨ ਪਾਉਣਾ, ਕਿਉਂਕਿ ਬਹੁਤ ਕਲੈਰੀਫਾਈ ਕਰਨਾ, ਸਮਾਂ ਮੈਨੂੰ ਆਗਿਆ ਦੇ ਦਿੱਤਾ। ਹੁਣ ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਤੇ ਉਹ ਸੀ ਚੁਕਾ ਕੇ ਉੱਤਰ ਗਿਆ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਖਾਲਸੇ ਪੰਥ ਦਾ ਹੁਕਮ ਸੁਣਿਆ, ਕਲਗੀ ਲਾਈ, ਸੰਗਤ ਸਿੰਘ ਦੇ ਸਿਰ ਉੱਤੇ ਸਜਾ ਦਿੱਤੀ, ਕਮਰ ਕੱਸਾ ਖੋਲਿਆ, ਸੰਗਤ ਸਿੰਘ ਦੇ ਲੱਕ ਨੂੰ ਲਪੇੜ ਦਿੱਤਾ, ਚਰਨਾਂ ਵਿੱਚ ਜੋੜਾ ਬਾਕੀ, ਸਾਹਮਣੇ ਨਿਗਾਹ ਮਾਰੀ, ਸ਼ਹੀਦਾਂ ਦੀਆਂ ਲਾਸ਼ਾਂ ਪਈਆਂ ਨੇ। ਮਨ ਵਿੱਚੋਂ ਖਿਆਲ ਆਇਆ, ਗੋਬਿੰਦ ਸਿੰਘ ਇਹ ਤੇਰੀ ਕੌਮ ਦੇ ਸ਼ਹੀਦ ਨੇ, ਤੇਰੇ ਮਾਦਰ ਵਤਨ ਦੇ ਪੁਜਾਰੀ ਨੇ, ਤੇਰੀ ਕੌਮ ਦੇ ਕੌਮੀ ਪਰਵਾਨੇ ਨੇ, ਇਹਨਾਂ ਵਿੱਚ ਜੁੱਤੀ ਪਾ ਕੇ ਲੰਘੇਗਾ, ਇਹਨਾਂ ਵਿੱਚ ਜੋੜਾ ਪਾ ਕੇ ਜਾਏਗਾ, ਸ਼ਹੀਦਾਂ ਦਾ ਅਪਮਾਨ ਹੋ ਜਾਏਗਾ। ਮਹਾਰਾਜ ਨੇ ਕਲਗੀ ਵੀ ਲਾਈ, ਕਮਰ ਕੱਸਾ ਵੀ ਖੋਲਿਆ, ਤੇ ਅੱਜ ਆਪਣੇ ਚਰਨਾਂ ਦਾ ਜੋੜਾ ਵੀ ਉਤਾਰ ਦਿੱਤਾ ਸ਼ਹੀਦਾਂ ਦੇ ਸਤਿਕਾਰ ਵਿੱਚ, ਤੇ ਚਮਕੌਰ ਦੀ ਹਵੇਲੀ ਵਿੱਚੋਂ ਬਾਹਰ ਨਿਕਲੇ। ਇੱਕ ਵਾਰੀ ਗੜੀ ਨੂੰ ਤੱਕ ਕੇ ਕਹਿਣ ਲੱਗੇ ਨੇ, ਗੜੀਏ ਤੱਕ ਲਾ ਹੱਸਦਾ ਜਾ ਰਿਹਾ ਹਾਂ, ਕੀ ਕੋਈ ਪੁੱਤਰਾਂ ਦੀ ਮੌਤ ਤੋਂ ਬਾਅਦ ਹੱਸ ਸਕਦਾ? ਕਵੀ ਕਹਿੰਦਾ, ਪਾਤਸ਼ਾਹ ਕਹਿੰਦੇ ਨੇ, ਗੜੀਏ ਤੱਕ ਲਾ ਹੱਸਦਾ ਜਾ ਰਿਹਾ ਹਾਂ, ਕਹਿ ਜੀ ਸਮੇਂ ਨੂੰ ਮੱਥੇ ਨਹੀਂ ਵੱਟ ਮੇਰੇ, ਰੋਕ ਸਕੇ ਨਾ ਮੇਰੀ ਮੁਸਕਾਨ ਤਾਂ ਹੀ,
लगे हुए जो जिगर भी फट मेरे तेरे उत्ते अजीत जरार सौंग है पुत्र सोहल दा रेशमी पट मेरे भी कफन पाया नहीं इन्हां ते इस खातर क्योंकि सिंह नहीं इन्हां तो
घट मेरे
मेरे कलगी वाले पातशाह दे मन विच सिखां प्रति इन्ना सत्कार है ते पिंडा तय करदा कित्थे पहुंचा कलगी वाला पातशाह कहानी तुरी सी पुत्र मौत ना लावा लैणगे पुत्रां ने मौत व्याह लई वड्डियां ने ते महाराज पिंडा तय करदे करदे माछी वाले रायकोट ते लंबे जटपुरे पहुंचे ने जिथे छोटे साहबजादियां दी शहीदी दी गल नूरबाई ने आके सुना दी हुण चार पुत्र चारे शहीद हो गए ते मेरा कलगी वाला पातशाह दुनिया नूं इक नवां मोड़ देण वास्ते तलवंडी साबो दी धरती ते पहुंचे है चौधरी डल्ला महाराज दे चरणां विच सेवादार बन के खलोटा है ते उधर वजीर खान नूं पता लगा गुरु गोबिंद सिंह महाराज तलवंडी साबो दी धरती दे ने चौधरी डल्ले नूं सुनेहा देंदे ने जे गुरु गोबिंद सिंह तेरे कोल है जल्दी तो जल्दी मेरे कोल पटा उहनूं गिरफ्तार कर जां मैनूं सूचित कर वजीर खान ने जिहड़ा सुनेहा चौधरी डल्ले नूं घल्लिया थोड़े जिहे शब्दां विच मेरे साथीओ कहानी आपणे सामणे
ਮੱਧੀ ਆਪਣਾ ਤੂੰ ਫਰਜ਼ ਨਿਭਾਈ
ਕਿਉਂ ਕਹੇ ਭੁਮੱਦੀ ਆਪਣਾ ਤੂੰ ਫਰਜ਼ ਨਵਾਈ ਹਾਂ ਫਰਜ਼ ਨਵਾਈ ਹਾਂ ਫਰਜ਼ ਨਵਾਈ
ਲੇਕਿਨ ਚੌਧਰੀ ਡੱਲੇ ਦੇ ਮਨ ਵਿੱਚ ਗੁਰੂ ਪ੍ਰਤੀ ਪਿਆਰ ਹੈ ਤੇ ਬਾਰ ਬਾਰ ਕਹਿੰਦਾ ਪਾਤਸ਼ਾਹ ਆਪ ਉੱਤੇ ਇੰਨਾ ਜ਼ੁਲਮ ਹੋਇਆ ਅਤਿਆਚਾਰ ਹੋਇਆ ਹਮਲਾ ਕੀਤਾ ਫੌਜਾਂ ਨੇ ਮੈਨੂੰ ਯਾਦ ਕਿਉਂ ਨਹੀਂ ਕੀਤਾ ਮੈਂ ਆਪਣੇ ਸਿਪਾਹੀ ਲੈ ਕੇ ਪਹੁੰਚਦਾ ਨਾ ਅਨੰਦਪੁਰ ਸਾਹਿਬ ਛੱਡਣਾ ਪੈਂਦਾ ਨਾ ਚਮਕੌਰ ਵਿੱਚ ਸਾਕੇ ਵਾਪਰਦੇ ਮੈਨੂੰ ਯਾਦ ਤੇ ਕਰਦੇ ਮਹਾਰਾਜ ਬਹੁਤ ਥੋੜੇ ਸ਼ਬਦਾਂ ਵਿੱਚ ਕਹਿੰਦੇ ਨੇ ਡੱਲਿਆ ਤੇਰੇ ਮਨ ਵਿੱਚ ਸਾਡੇ ਪ੍ਰਤੀ ਪਿਆਰ ਹੈ ਨਾ ਹਾਂ ਪਾਤਸ਼ਾਹ ਪਿਆਰ ਹੈ ਤਾਂ ਹੀ ਤੇ ਕਹਿੰਦਾ ਮੈਂ ਤੁਹਾਡੇ ਤੋਂ ਕੁਰਬਾਨ ਹੁੰਦਾ ਮਹਾਰਾਜ ਕਹਿੰਦੇ ਬਸ ਪਿਆਰ ਚਾਹੀਦਾ ਜੇ ਉਦੋਂ ਨਹੀਂ ਯਾਦ ਕੀਤਾ ਕਦੇ ਫਿਰ ਯਾਦ ਕਰ ਲਵਾਂਗੇ ਪਿਆਰ ਹੋਣਾ ਚਾਹੀਦਾ ਉਦੋਂ ਨਹੀਂ ਯਾਦ ਕੀਤਾ ਕਦੇ ਫਿਰ ਕਰ ਲਵਾਂਗੇ ਐਨ ਉਸੇ ਸਮੇਂ ਗੁਰੂ ਕੇ ਦੂਜੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਸਮੇਤ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋ ਗਏ ਕਿੱਥੋਂ ਆਏ ਕਿੱਥੋਂ ਆਏ ਜਵਾਬ ਮਿਲਦਾ ਹੈ ਇਤਿਹਾਸ ਵਿੱਚੋਂ ਦਿੱਲੀ ਤੋਂ ਤੇ ਹੁਣ ਇੱਥੇ ਨੁਕਤਾ ਸਮਝਣ ਵਾਲਾ ਵੀ ਗੁਰੂ ਕੇ ਮਹਿਲ ਦਿੱਲੀ ਕਿਉਂ ਚਲੇ ਗਏ ਇਤਿਹਾਸ ਉਹੀ ਹੁੰਦਾ ਹਰ ਬੰਦੇ ਦਾ ਕਹਿਣ ਦਾ ਆਪਣਾ ਅੰਦਾਜ਼ ਹੁੰਦਾ ਇਤਿਹਾਸ ਵਿੱਚ ਕੁਝ ਗੱਲਾਂ ਹੁੰਦੀਆਂ ਨੇ ਜਿਹਨਾਂ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਸਮਝਣਾ ਹੁੰਦਾ ਮਹਾਰਾਜ ਦੇ ਮਹਿਲ ਦਿੱਲੀ ਕਿਉਂ ਚਲੇ ਗਏ ਸੌਖਾ ਜਿਹਾ ਪ੍ਰਮਾਣ ਹੈ ਕਿਸੇ ਬੰਦੇ 'ਤੇ ਬਿਪਤਾ ਪੈ ਜਾਏ ਮੁਸੀਬਤ ਆ ਜਾਏ ਮਾੜਾ ਸਮਾਂ ਚੱਲਦਾ ਹੋਵੇ ਔਖਾ ਵਕਤ ਹੋਵੇ ਜੇ ਉਹ ਬੰਦੇ ਨੂੰ ਜਾਣਾ ਪੈ ਜਾਏ ਕਿੱਥੇ ਜਾਂਦਾ ਬੰਦਾ ਉੱਥੇ ਜਾਂਦਾ ਜਿੱਥੇ ਉਹਦਾ ਕੋਈ ਹਮਦਰਦ ਬੈਠਾ ਹੋਵੇ ਉਹਦਾ ਖੈਰ ਖੁਆ ਬੈਠਾ ਹੋਵੇ ਮਦਦਗਾਰ ਬੈਠਾ ਹੋਵੇ ਫਿਰ ਗੁਰੂ ਕੇ ਮਹਿਲ ਇੱਥੇ ਮੰਨਦਿਆਂ ਵੀ ਸਰਸਾ ਨਦੀ ਦੇ ਕਿਨਾਰੇ ਤੋਂ ਪਰਿਵਾਰ ਦਾ ਵਿਛੋੜਾ ਪਿਆ ਅਤੇ ਗੁਰੂ ਕੇ ਮਹਿਲ ਦਿੱਲੀ ਕਿਉਂ ਚਲੇ ਗਏ ਦਿੱਲੀ ਤੇ ਔਰੰਗਜ਼ੇਬ ਦਾ ਰਾਜ ਹੈ ਉਹ ਤੇ ਡਾਂਕੇ ਦੀ ਚੋਟ ਨਾਲ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਆਪ ਮਿਲ ਜਾਏ ਜਾਂ ਉਹਦੇ ਪਰਿਵਾਰ ਦਾ ਕੋਈ ਮੈਂਬਰ ਮਿਲ ਜਾਏ ਮੌਤ ਦੇ ਘਾਟ ਉੱਤੇ ਫਿਰ ਗੁਰੂ ਕੇ ਮਹਿਲ ਦਿੱਲੀ ਕਿਉਂ ਚਲੇ ਗਏ ਜੇ ਕਦੇ ਬੱਚਿਆਂ ਨੇ ਸਵਾਲ ਕਰ ਦਿੱਤਾ ਜਵਾਬ ਦੇਣਾ ਪੜੇਗਾ ਜੇ ਜਵਾਬ ਨਾ ਦਿੱਤਾ ਤਾਂ ਜਵਾਬ ਨਾ ਦਿੱਤਾ ਤਾਂ ਉਹਨਾਂ ਦਾ ਭਰੋਸਾ ਤਿੜਕ ਜਾਏਗਾ ਸ਼ਰਧਾ ਟੁੱਟ ਜਾਏਗੀ ਕਿਉਂ ਗਏ ਕਿਉਂਕਿ ਸਰਸਾ ਨਦੀ ਦੇ ਕਿਨਾਰੇ ਤੋਂ ਜਦੋਂ ਗੁਰੂ ਕੇ ਮਹਿਲਾਂ ਦਾ ਵਿਛੋੜਾ ਪਿਆ ਪਾਤਸ਼ਾਹ ਨਾਲ ਹੁਣ ਸੋਚ ਰਿਹਾ ਭਾਈ ਮਨੀ ਸਿੰਘ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਤੀਜੇ ਹਿੱਸੇ ਵਿੱਚ ਇਸ ਇੱਕ ਹਿੱਸੇ ਵਿੱਚ ਕਲਗੀਧਰ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਅਤੇ ਇਕਤਾਲੀ ਸਿੰਘ ਦੂਜੇ ਹਿੱਸੇ ਵਿੱਚ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਤੀਜੇ ਹਿੱਸੇ ਵਿੱਚ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਇਹ ਦਿੱਲੀ ਕਿਉਂ ਚਲਾ ਗਿਆ ਕਿਉਂਕਿ ਭਾਈ ਮਨੀ ਸਿੰਘ ਦੇ ਮਨ ਵਿੱਚ ਇਹ ਖਿਆਲ ਹੈ ਮੈਂ ਗੁਰੂ ਕੇ ਮਹਿਲਾਂ ਦਾ ਆਦਰ ਅਤੇ ਸਤਿਕਾਰ ਕਿੱਥੇ ਬਰਕਰਾਰ ਰੱਖ ਸਕਦਾ ਕਿੱਥੇ ਲੈ ਕੇ ਜਾਵਾਂ ਅਤੇ ਧਿਆਨ ਦਿੱਲੀ ਚਲਾ ਗਿਆ ਉੱਥੇ ਇੱਕ ਸਿੱਖ ਰਹਿੰਦੇ ਜਿਹਦੇ ਮਨ ਵਿੱਚ ਗੁਰੂ ਦਾ ਬਹੁਤ ਪਿਆਰ ਹੈ ਉਹ ਸਿੱਖ ਦਾ ਨਾਂ ਹੈ ਭਾਈ ਲੱਖੀ ਸ਼ਾਹ ਬਣਜਾਰਾ ਇਹ ਉਹ ਲੱਖੀ ਸ਼ਾਹ ਬਣਜਾਰਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਮਹਾਰਾਜ ਦਾ ਜਿਸਮ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀਸ ਲੈ ਕੇ ਭਾਈ ਜੈਤਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆ ਗਿਆ ਅਤੇ ਜਿਸਮ ਦਿੱਲੀ ਦੇ ਤਿਆਨੀ ਚੌਕ ਵਿੱਚੋਂ ਇਤਿਹਾਸ ਕਹਿੰਦਾ ਭਾਈ ਲੱਖੀ ਸ਼ਾਹ ਬਣਜਾਰੇ ਨੇ ਚੱਕਿਆ ਤੇ ਚੁੱਕ ਕੇ ਆਪਣੇ ਘਰ ਲੈ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਸਮ ਦਾ ਸੰਸਕਾਰ ਕਰਨ ਵਾਸਤੇ ਉਹਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਗੁਰੂ ਨਾਲ ਪ੍ਰੀਤ ਕਿਵੇਂ ਨਿਭਦੀ ਹੈ ਗੁਰੂ ਨਾਲ ਪਿਆਰ ਕਿਵੇਂ ਨਿਭਦਾ ਗੁਰੂ ਕੋਲੋਂ ਕੁਝ ਮੰਗਣ ਆਉਣਾ ਆਪਣੇ ਆਪ ਵਿੱਚ ਇਹ ਗੱਲ ਵੱਖਰੀ ਹੈ ਲੇਕਿਨ ਗੁਰੂ ਪ੍ਰਤੀ ਸਾਡੀ ਕਿੰਨੀ ਕੁ ਨੇੜਤਾ ਹੈ ਗੁਰੂ ਪ੍ਰਤੀ ਸਾਡਾ ਕਿੰਨਾ ਕੁ ਪਿਆਰ ਹੈ ਇਹ ਗੱਲ ਨੂੰ ਆਪਣੇ ਮਨ ਵਿੱਚ ਵਿਚਾਰ ਲੈਣਾ ਆਪਣੇ ਘਰ ਨੂੰ ਅੱਗ ਲਾ ਦਿੱਤੀ ਹੁਣ ਅੱਗ ਦੇ ਭਾਂਬੜ ਬਣੇ ਉੱਚੀਆਂ ਉੱਚੀਆਂ ਲਪਟਾਂ ਉੱਠੀਆਂ ਆਲੇ ਦੁਆਲੇ ਦੇ ਲੋਕਾਂ ਨੇ ਆਖਿਆ ਲੱਖੀ ਸ਼ਾਹ ਬਣਜਾਰੇ ਦੇ ਘਰ ਨੂੰ ਅੱਗ ਲੱਗ ਗਈ ਆਓ ਬੁਝਾਈਏ ਪਾਣੀ ਦੇ ਸਾਧਨ ਲੈ ਕੇ ਲੋਕ ਲੱਖੀ ਸ਼ਾਹ ਬਣਜਾਰੇ ਦੇ ਘਰ ਨੂੰ ਲੱਗੀ ਅੱਗ ਨੂੰ ਬੁਝਾਉਣ ਆਉਂਦੇ ਨੇ ਲੇਕਿਨ ਦੂਰ ਇੱਕ ਮੁਸਲਮਾਨ ਦਰਵੇਸ਼ ਖਲੋ ਕੇ ਲੋਕਾਂ ਨੂੰ ਕਹਿੰਦਾ ਲੋਗੋ ਨਾ ਬੁਝਾਓ ਅੱਗ ਲੱਖੀ ਸ਼ਾਹ ਬਣਜਾਰੇ ਦੇ ਘਰ ਨੂੰ ਸੜ ਜਾਣ ਦਿਓ ਜਲ ਜਾਣ ਦਿਓ ਰਾਖ ਬਣ ਜਾਂਦਾ ਜੇ ਕਿਸੇ ਨੇ ਆਖਿਆ ਐ ਦਰਵੇਸ਼ ਫਕੀਰ ਤੇ ਕੋਮਲ ਦਿਲ ਹੁੰਦੇ ਨੇ ਇਹ ਤੇ ਕਿਸੇ ਦੇ ਦਿਲ ਨੂੰ ਸੱਟ ਨਹੀਂ ਮਾਰਦੇ ਮਾੜਾ ਬਚਨ ਨਹੀਂ ਕਰਦੇ ਤੇ ਕਿਸੇ ਦੇ ਘਰ ਨੂੰ ਅੱਗ ਲੱਗੀ ਹੈ ਤੇ ਤੂੰ ਕਹਿੰਦਾ ਜਲ ਜਾਣ ਦਿਓ ਰਾਖ ਬਣ ਜਾਣ ਦਿਓ ਕਿਉਂ ਤੇ ਜਿਹੜਾ ਜਵਾਬ ਉਹ ਮੁਸਲਮਾਨ ਦਰਵੇਸ਼ ਨੇ ਦਿੱਤਾ ਬੜਾ ਕਮਾਲ ਦਾ ਉਹ ਕਹਿ ਲੱਗਾ ਦੁਨੀਆਂ ਦੇ ਲੋਕਾਂ ਤੁਹਾਨੂੰ ਪਤਾ ਨਹੀਂ ਜੇ ਲੱਖੀ ਸ਼ਾਹ ਬਣਜਾਰੇ ਦੇ ਘਰ ਨੂੰ ਅੱਗ ਲੱਗੀ ਹੈ ਤੇ ਵਿੱਚ ਹੋ ਕੀ ਰਿਹਾ ਕੀ ਹੋਇਆ ਜੇ ਲੱਖੀ ਸ਼ਾਹ ਬਣਜਾਰੇ ਦਾ ਘਰ ਜਲ ਜਾਏਗਾ ਕੀ ਹੋਇਆ ਜੇ ਘਰ ਦੀ ਰਾਖ ਬਣ ਜਾਏਗੀ ਦੁਨੀਆਂ ਦੇ ਲੋਕ ਵੇਖਣਗੇ ਇਸੇ ਥਾਂ ਤੇ ਕਦੇ ਸੰਗਮਰਮਰ ਦਾ ਮਹਿਲ ਬਣੇਗਾ ਤੇ ਅੱਜ ਉਹ ਲੱਖੀ ਸ਼ਾਹ ਬਣਜਾਰੇ ਦੇ ਘਰ ਵਾਲੀ ਥਾਂ ਤੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਬਣਿਆ ਉਸੇ ਥਾਂ ਤੇ ਹੁਣ ਭਾਈ ਮਨੀ ਸਿੰਘ ਦੇ ਮਨ ਨੂੰ ਇਸ ਗੱਲ ਦਾ ਪਤਾ ਕਿ ਭਾਈ ਲੱਖੀ ਸ਼ਾਹ ਬਣਜਾਰੇ ਦੇ ਮਨ ਵਿੱਚ ਗੁਰੂ ਦਾ ਕਿੰਨਾ ਪਿਆਰ ਹੈ ਤੇ ਭਾਈ ਲੱਖੀ ਸ਼ਾਹ ਬਣਜਾਰੇ ਦੀ ਜਿਹੜੀ ਲੜਕੀ ਹੈ ਉਹ ਭਾਈ ਮਨੀ ਸਿੰਘ ਨੂੰ ਵਿਆਹੀ ਹੋਈ ਹੈ ਸਮਾਜ ਇਹ ਗੱਲ ਕਹਿੰਦਾ ਜਦੋਂ ਬੰਦਾ ਅਨਮੈਰਿਡ ਹੁੰਦਾ ਉਹਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਨਾਨਕਾ ਪਰਿਵਾਰ ਅਤੇ ਜਦੋਂ ਬੰਦਾ ਵਿਆਹਿਆ ਜਾਏ ਸਭ ਤੋਂ ਨੇੜੇ ਦਾ ਰਿਸ਼ਤੇਦਾਰ ਬਣ ਜਾਂਦਾ ਸਹੁਰਾ ਪਰਿਵਾਰ ਅਤੇ ਉਹ ਜਿਹਦੇ ਮਨ ਵਿੱਚ ਗੁਰੂ ਦਾ ਇੰਨਾ ਪਿਆਰ ਹੈ ਅਤੇ ਭਾਈ ਮਨੀ ਸਿੰਘ ਫਿਰ ਗੁਰੂ ਕੇ ਮਹਿਲਾਂ ਨੂੰ ਦਿੱਲੀ ਲੈ ਕੇ ਗਏ ਹੁਣ ਸਮੇਂ ਨੇ ਕਰਵਟ ਲਈ ਤਲਵੰਡੀ ਸਾਬੋ ਦੀ ਧਰਤੀ 'ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਗੁਰੂ ਕੇ ਮਹਿਲ ਆ ਗਏ ਗੱਲ ਅਨੰਦਪੁਰ ਸਾਹਿਬ ਤੋਂ ਤੋਰੀ ਵੱਡੇ ਮਹਿਲਾਂ ਨੇ ਪੁੱਛਿਆ ਸੀ ਮਹਾਰਾਜ ਸਾਹਿਬਜ਼ਾਦੇ ਇਹਨਾਂ ਦੇ ਮੰਗਣੇ ਕਰੋ ਵਿਆਹ ਦੀ ਤਿਆਰੀ ਕਰੋ ਮਹਾਰਾਜ ਨੇ ਆਖਿਆ ਸੀ ਤੇਰੇ ਪੁੱਤਰ ਮੌਤ ਨਾਲ ਲਾਵਾਂ ਲੈਣਗੇ ਇਹ ਅੱਜ ਗੁਰੂ ਕੇ ਦੂਜੇ ਮਹਿਲ ਨੇ ਜਿਹੜੇ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਨੇ ਤੇ ਮਾਤਾ ਸੁੰਦਰ ਕੌਰ ਕਹਿੰਦੇ ਨੇ ਪਾਤਸ਼ਾਹ ਧੰਨ ਭਾਗ ਆਪ ਜੀ ਦੇ ਦੀਦਾਰ ਹੋਏ ਮੁੱਤਤ ਬਾਲ ਆਪ ਜੀ ਦੇ ਦਰਸ਼ਨ ਹੋਏ ਲੇਕਿਨ ਸਾਹਿਬਜ਼ਾਦੇ ਕਿਤੇ ਨਜ਼ਰ ਨਹੀਂ ਆਉਂਦੇ ਕਿੱਥੇ ਨੇ ਸਾਹਿਬਜ਼ਾਦੇ ਨਾ ਸਾਹਿਬਜ਼ਾਦਾ ਅਜੀਤ ਸਿੰਘ ਨਜ਼ਰ ਆਉਂਦੇ ਨਾ ਸਾਹਿਬਜ਼ਾਦਾ ਜੁਝਾਰ ਸਿੰਘ ਨਜ਼ਰ ਆਉਂਦੇ ਮਾਂ ਦੇ ਜੀਵਨ ਦੀ ਬੜੀ ਅਜੀਬ ਕਹਾਣੀ ਹੈ ਉਹ ਆਪਣੇ ਪੁੱਤਰਾਂ ਦੇ ਹਾਣੀ ਨੂੰ ਜਦੋਂ ਵੇਖਦੀ ਹੈ ਨਾ ਤੇ ਉਹਨੂੰ ਆਪਣਾ ਪੁੱਤਰ ਯਾਦ ਆ ਜਾਂਦਾ ਉੱਥੇ ਅਜੀਤ ਸਿੰਘ ਦੇ ਹਾਣੀ ਜੁਝਾਰ ਸਿੰਘ ਦੇ ਹਾਣੀ ਵਿਚਰਦੇ ਨੇ ਸੇਵਾਦਾਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸੇਵਾ ਨਿਭਾਉਣ ਵਾਲੇ ਲੇਕਿਨ ਅਜੀਤ ਸਿੰਘ ਨਜ਼ਰ ਨਹੀਂ ਆਇਆ ਜੁਝਾਰ ਸਿੰਘ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨਜ਼ਰ ਨਹੀਂ ਆਏ ਮਾਤਾ ਸੁੰਦਰ ਕੌਰ ਨੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਕੇ ਆਖਿਆ ਪਾਤਸ਼ਾਹ ਕਿੱਥੇ ਨੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਦੂਜੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ ਮੈਂ ਆਖਰੀ ਕਵਿਤਾ ਕਹਾਉਣ ਲੱਗਾ 5-6 ਮਿੰਟ ਮੇਰੇ ਬਾਕੀ ਨੇ ਮਹਾਰਾਜ ਨੇ ਵੱਡੇ ਮਹਿਲਾਂ ਨੂੰ ਆਖਿਆ ਸੀ ਤੇਰੇ ਪੁੱਤਰ ਮੌਤ ਨਾਲ ਲਾਵਾਂ ਲੈਣਗੇ ਪੁੱਤਰਾਂ ਨੇ ਮੌਤ ਪਿਆ ਲਈ ਤੇ ਦੂਜੇ ਮਹਿਲ ਕਹਿੰਦੇ ਨੇ ਸਾਹਿਬਜ਼ਾਦੇ ਕਿੱਥੇ ਨੇ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ ਉਹ ਗੁਰੂ ਦੇ ਹਿਰਦੇ ਵਿੱਚ ਖਾਲਸੇ ਪੰਥ ਦੇ ਪਿਆਰ ਨੂੰ ਪ੍ਰਗਟਾਉਂਦਾ ਹੈ ਮਹਾਰਾਜ ਨੇ ਆਪਣੇ ਸਿੰਘਾਂ ਵੱਲ ਇਸ਼ਾਰਾ ਕਰਦਿਆਂ ਆਪਣੇ ਖਾਲਸੇ ਵੱਲ ਆਪਣੇ ਪੰਜਵੇਂ ਨਾਦੀ ਪੁੱਤਰ ਖਾਲਸੇ ਪੰਥ ਵੱਲ ਇਸ਼ਾਰਾ ਕਰਦਿਆਂ ਆਖਿਆ ਸੀ ਸੁੰਦਰ ਕੌਰ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਚ ਚਾਰ ਮੈਂ ਇਹ ਪੁੱਤਰ ਵਾਸਤੇ ਆਪਣੇ 4 ਪੁੱਤਰ ਨਿਸ਼ਾਵਰ ਕਰ ਦਿੱਤੇ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ ਉਹਨੂੰ ਆਖਰੀ ਕਵਿਤਾ ਵਿੱਚ ਤਰਲੋਚਨ ਸਿੰਘ ਪਮਾਦੀ ਦਾ ਢਾਡੀ ਜਥਾ ਢਾਡੀ ਅਮਰਜੀਤ ਸਿੰਘ ਸੰਧੂ ਮੋਗਾ ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ
ਪੁੱਤਰਾਂ ਤੋਂ ਚਾਰੇ ਲਾਲ ਵਾਰਦੇ ਸਾਡੇ ਪੁੱਤ ਸਿੰਘ ਸੁਰਦਾਰ ਨੇ ਚਾਰ ਵਾਰੇ ਬਚ ਗਏ ਕਈ ਹਜ਼ਾਰ ਨੇ ਚਾਰ ਵਾਰੇ ਬਚ ਗਏ ਕਈ ਹਜ਼ਾਰ ਨੇ
ਸਹਿਜ ਨਾਲ ਗੁਰਾਂ ਬਚਨ ਉਚਾਰਦੇ ਇਹਨਾਂ ਪੁੱਤਰਾਂ ਤੋਂ ਚਾਰ ਲਾਲ ਵਾਰਦੇ ਇਹਨਾਂ ਪੁੱਤਰਾਂ ਤੋਂ
ਵੱਡਿਆਂ ਨੇ ਲਾੜੀ ਮੌਤ ਨੂੰ ਵਿਆਹ ਲਿਆ ਵੱਡਿਆਂ ਨੇ ਲਾੜੀ ਮੌਤ ਨੂੰ ਵਿਆਹ ਲਿਆ
ਚੁਣ ਚੁਣ ਜਾਲ ਮਾਂ ਘੜੀ ਚ ਮਾਰਦੇ ਚੁਣ ਚੁਣ ਜਾਲ ਮਾਂ ਘੜੀ ਚ ਮਾਰਦੇ ਇਹਨਾਂ ਪੁੱਤਰਾਂ ਤੋਂ ਚਾਰ ਲਾਲ ਵਾਰਦੇ ਇਹਨਾਂ ਪੁੱਤਰਾਂ ਤੋਂ ਚਾਰ ਲਾਲ ਵਾਰਦੇ
ਮੈਂ ਤਾਂ ਕਿਸ਼ਤਾਂ ਚ ਘਰ ਜਾ ਉਤਾਰਿਆ ਮੈਂ ਤਾਂ ਕਿਸ਼ਤਾਂ ਚ ਘਰ ਜਾ ਉਤਾਰਿਆ ਪੁੱਤਾਂ ਤੇ ਪਿਆਰੇ ਸਿੰਘਾਂ ਆਪਾ ਵਾਰਿਆ ਪੁੱਤਾਂ ਤੇ ਪਿਆਰੇ ਸਿੰਘਾਂ ਆਪਾ ਵਾਰਿਆ
ਰੱਖਿਆ ਭਰੋਸਾ ਇੱਕ ਨਿਰੰਕਾਰ ਤੇ ਰੱਖਿਆ ਇਹਨਾਂ ਪੁੱਤਰਾਂ ਤੋਂ ਚਾਰ ਲਾਲ ਵਾਰਤੇ ਇਹਨਾਂ ਪੁੱਤਰਾਂ ਤੋਂ ਚਾਰ ਲਾਲ ਵਾਰਤੇ
ਪੁੱਤਰ ਬਣਾ ਕੇ ਖੱਲਿਆ ਅਕਾਲ ਨੇ ਪੁੱਤਰ ਬਣਾ ਕੇ ਭੇਜਿਆ ਅਕਾਲ ਨੇ ਪਿਤਾ ਵੀ ਸ਼ਹੀਦ ਤੇ ਸ਼ਹੀਦ ਲਾਲ ਨੇ ਪਿਤਾ ਵੀ ਸ਼ਹੀਦ ਤੇ ਸ਼ਹੀਦ ਲਾਲ ਨੇ
ਸਦਕੇ ਭੁਮਤੀ ਤੇਰੇ ਉਪਕਾਰ ਤੇ ਇਹਨਾਂ ਪੁੱਤਰਾਂ ਤੋਂ ਚਾਰ ਲਾਲ
ਇਹਨਾਂ ਪੁੱਤਰਾਂ ਤੋਂ ਚਾਰ ਲਾਲ ਵਾਰਤੇ ਇਹਨਾਂ ਪੁੱਤਰਾਂ ਤੋਂ ਚਾਰ ਲਾਲ ਵਾਰਤੇ
ਸਾਡੇ ਉੱਤੋਂ ਆਪਣੇ ਲਾਲ ਨਿਸ਼ਾਵਰ ਕਰਨ ਵਾਲੇ ਕਲਗੀ ਵਾਲੇ ਪਾਤਸ਼ਾਹ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਨੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪੇ ਵਾਰ ਦੀ ਸੁੱਚ ਚਾਰ ਸਮਾਪਤੀ ਕਰਨ ਲੱਗਾ। ਹੁਣ ਆਪਣੇ ਮਨ ਵਿੱਚ ਝਾਤੀ ਮਾਰੋ, ਮੈਂ ਆਪਣੇ ਮਨ ਵਿੱਚ ਮਾਰਦਾ, ਤੁਸੀਂ ਆਪਣੇ ਮਨ ਵਿੱਚ ਮਾਰੋ ਕਿ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ, ਕਿ ਅਸੀਂ ਕਲਗੀਧਰ ਪਾਤਸ਼ਾਹ ਦੀਆਂ ਧੀਆਂ ਹਾਂ। ਜੇ ਤਾਂ ਆਪ ਕਲਗੀਧਰ ਪਾਤਸ਼ਾਹ ਦੇ ਪੁੱਤਰ ਅਤੇ ਧੀਆਂ ਹੋ, ਮੈਂ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ, ਕਿਉਂਕਿ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਪੁੱਤਰ ਅਤੇ ਧੀ ਹੋਣ ਦਾ ਮਾਣ ਪ੍ਰਾਪਤ ਹੈ। ਜੇ ਨਹੀਂ ਤਾਂ ਆਓ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਅਸੀਂ ਵੀ ਕਲਗੀਧਰ ਪਾਤਸ਼ਾਹ ਦੇ ਪੁੱਤਰ ਅਤੇ ਧੀਆਂ ਬਣ ਜਾਈਏ, ਨਿਤਨੇਮੀ ਬਣ ਕੇ ਬਾਣੀ ਦੇ, ਫਿਰ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰਸਿੱਖ ਬਣ ਜਾਈਏ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਆਪਣੇ ਪੁੱਤਰ ਹੋਣ ਦਾ ਮਾਣ ਦਿੱਤਾ ਹੈ। ਇੰਨੇ ਸ਼ਬਦ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ। ਪਿਛਲੇ 6 ਹਫ਼ਤਿਆਂ ਤੋਂ ਆਪ ਜੀ ਦੀ ਸੇਵਾ 'ਚ ਹਾਜ਼ਰੀ ਭਰ ਰਹੇ ਹਾਂ, 6 ਹਫ਼ਤਿਆਂ ਵਿੱਚੋਂ ਮੇਰੇ ਕੋਲੋਂ ਮੇਰੇ ਸਾਥੀਆਂ ਕੋਲੋਂ ਕੋਈ ਕਤਾਹੀ ਹੋਈ ਹੋਵੇ ਅਤੇ ਖਿਮਾ ਵੀ ਕਰ ਦੇਣਾ, ਮੇਰੇ ਧਿਆਨ ਵਿੱਚ ਵੀ ਲਿਆ ਦੇਣੀ, ਕਿਉਂਕਿ ਬੰਦਾ ਭੁੱਲਣ ਹਾਰ ਹੈ, ਬੰਦੇ ਕੋਲੋਂ ਪਤਾ ਨਹੀਂ ਕਿੰਨੀਆਂ ਗਲਤੀਆਂ ਹੁੰਦੀਆਂ ਨੇ, ਮੇਰੀਆਂ ਗਲਤੀਆਂ ਨਾ ਚਿਤਾਰਨੀਆਂ। ਸਾਡੇ ਲਈ ਵੀ ਅਰਦਾਸ ਕਰ ਦੇਣੀ ਪਾਤਸ਼ਾਹ, ਜੇ ਬੰਦਿਆਂ ਨੂੰ ਆਪਣੇ ਦਰਬਾਰ ਦੇ ਢਾਡੀ ਬਣਾਇਆ, ਉੱਚੇ ਸੁੱਚੇ ਖਿਆਲ, ਉੱਚਾ ਸੁੱਚਾ ਅਖਲਾਕ, ਉੱਚੀ ਸੁੱਚੀ ਸੋਚ, ਕਵਿਤਾ ਦੀ ਦਾਤ, ਸੰਗੀਤ ਦੀ ਦਾਤ, ਸੁਰ ਦੀ ਦਾਤ, ਜਥੇ ਵਿੱਚ ਇਤਫਾਕ ਬਖਸ਼ਿਸ਼ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟ ਕੋਟ ਧੰਨਵਾਦ, ਜਿਹਨੇ ਮਨੁੱਖਾ ਜਨਮ ਦੇ ਕੇ ਆਪਣੇ ਦਰ ਦਾ ਢਾਡੀ ਹੋਣ ਦਾ ਮਾਣ ਦਿੱਤਾ। ਸਮੁੱਚੀ ਸੰਗਤ, ਕਹਿਲਗਿਰੀ ਦੀ ਜਿੰਨੀ ਸੰਗਤ ਹੈ, ਸਭ ਦਾ ਬਹੁਤ ਬਹੁਤ ਧੰਨਵਾਦ, ਅਤੇ ਪ੍ਰਬੰਧਕ ਸੱਜਣਾ ਦਾ, ਪ੍ਰਧਾਨ ਸਾਹਿਬ ਦਾ, ਸਕੱਤਰ ਸਾਹਿਬ ਦਾ, ਸਮੁੱਚੀ ਐਗਜੈਕਟਿਵ ਦਾ, ਅਤੇ ਸਾਰੇ ਸਟਾਫ ਦਾ, ਹੈੱਡ ਗ੍ਰੰਥੀ ਸਾਹਿਬ ਅਤੇ ਉਹਨਾਂ ਦੇ ਸਹਿਯੋਗੀਆਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਜਥੇ ਵਿਚਰੇ, ਉਹਨਾਂ ਵਿੱਚੋਂ ਮੇਰੇ ਕੋਲ ਫਿਰ ਕੋਈ ਉਹਨਾਂ ਨਾਲ ਵਿਚਰਦਿਆਂ ਕੁਤਾਹੀ ਹੋਈ ਹੋਵੇ, ਖਿਮਾ ਕਰਨਾ। ਆਪ ਜੀ ਦਾ ਪਿਆਰ, ਮੈਂ ਤੁਹਾਡੇ ਪਿਆਰ ਦਾ ਕਰਜਾਈ ਹਾਂ, ਗੁਰੂ ਕਿਰਪਾ ਕਰੇ ਸਾਡਾ ਇਹ ਪਿਆਰ ਬਣਿਆ ਰਹੇ। ਫਿਰ ਕਿਤੇ ਮੌਕਾ ਮਿਲਿਆ, ਗੁਰੂ ਨੇ ਜੇ ਅੰਦਰ ਲਿਖਿਆ ਹੋਇਆ ਆਪ ਜੀ ਦੀ ਸੇਵਾ ਵਿੱਚ ਆਉਣ ਦੀ ਇੱਛਾ ਲੈ ਕੇ ਜਾ ਰਹੇ ਹਾਂ, ਅਤੇ ਆ 4 ਲਾਈਨਾਂ ਬੋਲ ਕੇ ਮੈਂ ਆਪ ਜੀ ਨੂੰ ਫਤਿਹ ਅਰਜ਼ ਕਰਾਂਗਾ। ਦੀਵਾਨ ਰਾਤ ਦਾ ਲਾਉਣਾ, ਵਿਸਥਾਰ ਵਿੱਚ ਜਾਣਕਾਰੀ ਭਾਈ ਸਾਹਿਬ ਜੀ ਆਪ ਨਾਲ ਬਲਜਿੰਦਰ ਸਿੰਘ ਸਿੱਧੂ ਹੋਰਾਂ ਨੇ ਸਾਂਝੀ ਕਰਨੀ ਹੈ। ਬੱਚਿਆਂ ਨੇ ਸਾਤੋਂ ਬਾਅਦ ਕੀਰਤਨ ਕਰਨਾ, ਅਤੇ ਮੈਨੂੰ 4 ਲਾਈਨਾਂ ਚੇਤੇ ਆਈਆਂ ਨੇ। ਉਹ ਕਹਿੰਦੇ ਨੇ ਵੀ ਕੱਚ ਦੀਆਂ ਵੰਗਾਂ ਨਾਲੋਂ ਕੱਚੀ ਰੱਬ ਨੇ ਦੁਨੀਆ ਸਾਜੀ, ਜ਼ਿੰਦਗੀ ਦਾ ਕੀ ਭਰੋਸਾ, ਹਮ ਆਦਮੀ ਹਾਂ ਇੱਕਦਮੀ, ਕੱਚ ਦੀਆਂ ਵੰਗਾਂ ਨਾਲੋਂ ਕੱਚੀ ਰੱਬ ਨੇ ਦੁਨੀਆ ਸਾਜੀ, ਪਤਾ ਨਹੀਂ ਕਦ ਉਲਟੀ ਪੈਣੀ ਹੈ ਜ਼ਿੰਦਗੀ ਦੀ ਬਾਜੀ, ਅੱਜ ਪੰਛੀ ਤੈਨੂੰ ਕੱਲ੍ਹ ਨਹੀਂ ਲੱਭਣਾ ਅਤੇ ਕੱਲ੍ਹ ਨਹੀਂ ਥਿਆਉਣਾ, ਭਲਕੇ ਜਿਉਂਦੇ ਰਹਿ ਕਿਤੇ ਫਿਰ ਮਿਲਾਂਗੇ ਜੇ ਮਰ ਗਏ ਰੱਬ ਰਾਜੀ, ਜ਼ਿੰਦਗੀ ਰਹੀ ਕਿਤੇ ਮਿਲਣ ਦੀ ਆਸ ਲੈ ਕੇ ਜਾ ਰਹੇ ਹਾਂ, ਜ਼ਿੰਦਗੀ ਨਾ ਰਹੀ ਅਤੇ ਇੰਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰਕੇ ਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।